ਜਦੋਂ ਸ਼ੀਆ ਮੁਸਲਮਾਨਾਂ ਨੇ ਤਾਜੀਏ ਦਾ ਘੋੜਾ ਕੱਢਿਆ ਅੰਮ੍ਰਿਤਸਰ ਸਾਹਿਬ ਵਿੱਚ, ਅਤੇ ਦਰਬਾਰ ਸਾਹਿਬ ਦੇ ਸਾਹਮਣੇ ਇਹ ਘਟਨਾ ਹੋਈ, ਉਦੋਂ ਤੋਂ ਮਹਾਰਾਜੇ ਨੇ ਕਾਨੂੰਨ ਬਣਾ ਦਿੱਤਾ ਸੀ ਕਿ ਦਰਬਾਰ ਸਾਹਿਬ ਤੋਂ 3 ਬਾਜ਼ਾਰ ਪਿੱਛੇ ਕਿ ਤਾਜੀਏ ਦਾ ਘੋੜਾ ਜਦੋਂ ਵੀ ਨਿਕਲਿਆ ਕਰੇ ਉਹਨਾਂ ਲਈ ਖਾਸ ਰਸਤਾ ਅੰਮ੍ਰਿਤਸਰ ਵਿੱਚ ਨਿਯਤ ਕਰ ਦਿੱਤਾ ਕਿ ਸਿਰਫ ਇਸ ਰਸਤੇ ਥਾਣੀ ਜਾ ਸਕਦੇ, ਔਰ ਉਹ ਰਸਤਾ ਦਰਬਾਰ ਸਾਹਿਬ ਤੋਂ 3 ਬਾਜ਼ਾਰ ਹਟਵਾਂ ਹੈ, ਅਤੇ ਉਹ ਕਾਨੂੰਨ ਅੱਜ ਵੀ ਉਸੇ ਤਰ੍ਹਾਂ ਲਾਗੂ ਹੈ। ਸਿਟੀ ਦੇ ਜੋ ਸ਼ਹਿਰ ਦੇ ਪ੍ਰਬੰਧ ਦੇ ਅੰਦਰ ਅੱਜ ਵੀ ਉਹ ਕਾਨੂੰਨ ਉਸੇ ਤਰ੍ਹਾਂ ਹੈ। 200 ਸਾਲ ਬਾਅਦ ਵੀ ਚਾਰਲਸ ਮੈਕਾਫ ਸਾਰੇ ਮਾਲਵੇ ਦੇ ਰਿਆਸਤ ਦੇ ਰਾਜਿਆਂ ਨੂੰ ਮਿਲਿਆ ਹੈ, ਅਤੇ ਸਾਰਿਆਂ ਤੋਂ ਉਸਨੇ ਦੇਖ ਲਿਆ ਹੈ ਕਿ ਬਹੁਤ ਖੁਸ਼ ਹਨ ਅੰਗਰੇਜ਼ੀ ਰਾਜ ਵਿੱਚ ਮਿਲਣ ਲਈ। ਅੰਗਰੇਜ਼ਾਂ ਨੂੰ ਬਹੁਤ ਹੌਸਲਾ ਹੈ ਇਸ ਗੱਲ ਦਾ। ਔਰ ਦੂਸਰੇ ਪਾਸੇ ਉਹ ਲੜਾਈ ਵੀ ਚਾਹੁੰਦੇ ਨਹੀਂ। ਇੱਧਰ ਮਹਾਰਾਜਾ ਰਣਜੀਤ ਸਿੰਘ ਵਾਸਤੇ ਬਹੁਤ ਮੁਸ਼ਕਲ ਹੋ ਗਿਆ। ਸਤਲੁਜ ਤੋਂ ਲੈ ਕੇ ਜਮੁਨਾ ਤੱਕ ਦਾ ਇਲਾਕਾ, ਐਡਾ ਵੱਡਾ ਇਲਾਕਾ ਛੱਡ ਦੇਣਾ। ਸੋ ਮਹਾਰਾਜੇ ਨੇ ਪਹਿਲਾਂ ਸਰਦਾਰਾਂ ਨਾਲ ਸਲਾਹ ਕੀਤੀ, ਔਰ ਇਹੀ ਸਲਾਹ ਬਣੀ। ਕੁਛ ਸਰਦਾਰ ਇਸ 'ਤੇ ਹਾਮੀ ਨਹੀਂ ਸਨ, ਪਰ ਫਿਰ ਵੀ ਇਹ ਸਲਾਹ ਬਣੀ ਕਿ ਅੰਗਰੇਜ਼ਾਂ ਨਾਲ ਟੱਕਰ ਲੈਣੀ ਚਾਹੀਦੀ ਹੈ ਅਤੇ ਜਮੁਨਾ ਨੂੰ ਹੀ ਹੱਦ ਬਣਾਉਣਾ ਚਾਹੀਦਾ। ਮਹਾਰਾਜੇ ਨੇ ਜੋ ਜਨਰਲ ਦੀਵਾਨ ਮੋਹਕਮ ਚੰਦ ਵੱਡਾ ਜਨਰਲ ਸੀ ਖਾਲਸਾ ਫੌਜ ਦਾ, ਉਦੋਂ ਕਾਂਗੜੇ ਵੱਲ ਮੁਹਿੰਮ 'ਤੇ ਗਿਆ ਹੋਇਆ ਸੀ, ਉਸਨੂੰ ਬੁਲਾਇਆ, ਸਾਰੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਲਾਹੌਰ ਕਿਲ੍ਹੇ ਵਿੱਚ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਣ, ਸਾਰੀਆਂ ਤੋਪਾਂ ਕਿਲ੍ਹਿਆਂ 'ਤੇ ਬੀੜ ਦਿੱਤੀਆਂ ਜਾਣ, ਔਰ ਸਾਰੀਆਂ ਤੋਪਾਂ ਬਾਕੀ ਦੀਆਂ ਤੋਪਾਂ ਨਾਲ ਲੈ ਕੇ ਸਤਲੁਜ ਅਤੇ ਅੰਮ੍ਰਿਤਸਰ ਸਾਹਿਬ ਗੋਬਿੰਦਗੜ੍ਹ ਕਿਲ੍ਹੇ ਪਹੁੰਚ ਜਾਣ। ਸਤਲੁਜ ਤੋਂ ਲਹਿੰਦੇ ਵੱਲ ਦੇ ਪਾਸੇ ਅਤੇ ਜਿੰਨੀਆਂ ਰਿਆਸਤਾਂ ਔਰ ਜਾਗੀਰਦਾਰ ਸਨ ਉਹਨਾਂ ਸਾਰਿਆਂ ਨੂੰ ਵੀ ਇਹੀ ਸੁਨੇਹਾ ਭੇਜੇ ਗਏ ਕਿ ਆਪੋ ਆਪਣੀਆਂ ਫੌਜਾਂ ਔਰ ਤੋਪਾਂ ਲੈ ਕੇ ਗੋਬਿੰਦਗੜ੍ਹ ਕਿਲ੍ਹੇ ਪਹੁੰਚੋ। ਗੋਬਿੰਦਗੜ੍ਹ ਕਿਲ੍ਹਾ ਅੰਮ੍ਰਿਤਸਰ ਵਿੱਚ ਮਹਾਰਾਜੇ ਨੇ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ, ਔਰ ਇਹ ਸਮਝ ਕੇ ਕਿ ਜੇ ਲੋੜ ਪਈ ਤਾਂ ਇਸ ਕਿਲ੍ਹੇ ਦਾ ਸਹਾਰਾ ਲੈਣਾ ਪਿਆ ਲੰਮੇ ਸਮੇਂ ਲਈ, ਤਾਂ ਇਸ ਕਿਲ੍ਹੇ ਵਿੱਚ ਬਹੁਤ ਸਾਰਾ ਅਨਾਜ ਔਰ ਬਰੂਦ ਔਰ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕੀਤੀਆਂ ਗਈਆਂ। ਜਨਰਲ ਮੋਹਕਮ ਚੰਦ ਨੂੰ ਫੌਜ ਦਾ ਵੱਡਾ ਲਸ਼ਕਰ ਦੇ ਕੇ ਫਿਲੌਰ ਤਾਇਨਾਤ ਕਰ ਦਿੱਤਾ ਗਿਆ ਸਤਲੁਜ ਉੱਪਰ। ਅੰਗਰੇਜ਼ਾਂ ਨੂੰ ਖਬਰ ਮਿਲਦੀ ਹੈ ਕਿ ਇੱਧਰ ਲੜਾਈ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਹਨਾਂ ਨੇ ਸਰ ਡੇਵਿਡ ਐਕਟਰਲੋਨੀ ਇਟੈਲੀਅਨ ਨਾਂ ਹੈ। ਇਹ ਕਰਨਲ ਸੀ ਅੰਗਰੇਜ਼ੀ ਫੌਜ ਵਿੱਚ। ਇਸਨੂੰ ਫੌਜ ਦੇ ਕੇ ਪੰਜਾਬ ਵੱਲ ਤੋਰਿਆ ਜਾਂਦਾ ਹੈ। ਲਾਰਡ ਮਿੰਟੋ ਕਲਕੱਤੇ ਤੋਂ ਇਸ ਨੂੰ ਹੁਕਮ ਕਰਦਾ ਹੈ। ਇਹ 16 ਜਨਵਰੀ ਨੂੰ ਦਿੱਲੀ ਤੋਂ ਚੱਲਦਾ ਹੈ ਆਪਣੀ ਫੌਜ ਲੈ ਕੇ, ਔਰ ਮਹਾਰਾਜੇ ਪਟਿਆਲੇ ਨੂੰ ਮਿਲਦਾ ਹੈ ਆ ਕੇ, ਰਾਜੇ ਨਾਭੇ ਦੇ ਰਾਜੇ ਨੂੰ, ਜੀਂਦ ਦੇ ਰਾਜੇ ਨੂੰ, ਕੈਥਲ ਦੇ ਰਾਜੇ ਨੂੰ, ਸ਼ਾਹਬਾਦ ਦੇ ਰਾਜੇ ਨੂੰ, ਔਰ ਸਾਰਿਆਂ ਨੇ ਅੰਗਰੇਜ਼ੀ ਫੌਜ ਆਈ ਦੇਖ ਕੇ ਬਹੁਤ ਖੁਸ਼ੀ ਮਨਾਈ, ਜਿਸ ਤੋਂ ਅੰਗਰੇਜ਼ਾਂ ਨੂੰ ਹੋਰ ਵੀ ਹੌਸਲਾ ਹੋ ਜਾਂਦਾ ਹੈ। ਡੇਵਿਡ ਅਖਤਰ ਲੋਨੀ ਨੂੰ ਹੁਕਮ ਹੈ ਕਿ ਜੇ ਚਾਰਲਸ ਮਕਾਫ ਸਮਝਦਾ ਹੈ ਕਿ ਲੜਾਈ ਲੈਣ ਵਿੱਚ ਫਾਇਦਾ ਹੈ ਆਪਾਂ ਨੂੰ, ਤਾਂ ਅਖਤਰ ਲੋਨੀ ਨੂੰ ਹੁਕਮ ਹੈ ਕਿ ਸਾਡਾ ਹੁਕਮ ਨਹੀਂ ਵੇਟ ਕਰਨਾ, ਚਾਰਲਸ ਮਕਾਫ ਜੇ ਹੁਕਮ ਕਰਦਾ ਹੈ ਤਾਂ ਉਸੇ ਵਕਤ ਹਮਲਾ ਕਰ ਦੇਣਾ ਹੈ। ਇੱਧਰੋਂ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਜਲਦੀ ਤਿਆਰੀਆਂ ਕਰਨ ਦਾ ਹੁਕਮ ਦਿੱਤਾ ਔਰ ਕਿਹਾ ਕਿ ਅਗਲਾ ਸਾਡਾ ਜਦੋਂ ਹੁਕਮ ਆਇਆ ਤਾਂ ਭਿਆਨਕ ਹਮਲਾ ਅੰਗਰੇਜ਼ਾਂ 'ਤੇ ਕਰਨਾ ਹੈ। ਇਹਨਾਂ ਤਿਆਰੀਆਂ ਵਿੱਚ ਦਿਨ ਲੰਘਦੇ ਜਾ ਰਹੇ। ਉੱਧਰੋਂ ਮਕਾਫ ਦੀ ਪੂਰੀ ਵਾਹ ਲੱਗ ਰਹੀ ਡਿਪਲੋਮੇਸੀ ਦੀ ਕਿ ਮਹਾਰਾਜੇ ਨੂੰ ਸਤਲੁਜ ਤੱਕ ਦੀ ਹੱਦ ਵੀ ਮਨਾਈ ਜਾਵੇ ਅਤੇ ਲੜਾਈ ਵੀ ਨਾ ਹੋਵੇ। ਇੱਧਰ ਕੀ ਹੁੰਦਾ ਹੈ ਕਿ ਜਿਉਂ ਜਿਉਂ ਸਮਾਂ ਪੈਂਦਾ ਹੈ ਤਿਉਂ ਤਿਉਂ ਡੂੰਘੀ ਸੋਚ ਵਾਲੇ ਸਰਦਾਰਾਂ ਨੇ ਲੜਾਈ ਨਾ ਲੜਨ ਦੀ ਹਾਮੀ ਭਰੀ। ਮਹਾਰਾਜਾ ਅਕਾਲੀ ਫੂਲਾ ਸਿੰਘ, ਮਹਾਰਾਜਾ ਔਰ ਦੀਵਾਨ ਮੋਹਕਮ ਚੰਦ ਤੁਲੇ ਹੋਏ ਸਨ ਕਿ ਹੱਦ ਜਮਨਾ ਤੱਕ ਰੱਖਣੀ। ਰੋਜ਼ ਸਾਰੇ ਸਰਦਾਰਾਂ ਨਾਲ, ਜਰਨੈਲਾਂ ਨਾਲ ਬੈਠਕਾਂ ਹੁੰਦੀਆਂ ਔਰ ਹਰ ਇੱਕ ਦੀ ਆਪੋ ਆਪਣੀ ਰਾਏ ਸੀ। ਇਹਨਾਂ ਤਿੰਨਾਂ ਤੋਂ ਬਿਨਾਂ, ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ, ਅਕਾਲੀ ਫੂਲਾ ਸਿੰਘ ਤੋਂ ਬਿਨਾਂ, ਜਨਰਲ ਮੋਹਕਮ ਚੰਦ ਤੋਂ ਬਿਨਾਂ, ਬਾਕੀ ਸਾਰੇ ਸਰਦਾਰਾਂ ਦੀ ਰਾਏ ਸੀ ਕਿ ਆਪਾਂ ਹਿੰਦੁਸਤਾਨ ਦੇ ਅੱਧ ਤੱਕ, ਜਮਨਾ ਤੋਂ ਵੀ ਅੱਗੇ ਹਿੰਦੁਸਤਾਨ ਦੇ ਅੱਧ ਤੱਕ ਦਾ ਇਲਾਕਾ ਅੰਗਰੇਜ਼ਾਂ ਕੋਲੋਂ ਲੜਾਈ ਕਰਕੇ ਲੈ ਸਕਦੇ ਹਾਂ। ਅੱਜ ਹੀ ਆਪਣੇ 'ਚ ਹਿੰਮਤ ਹੈ, ਤਾਕਤ ਹੈ, ਪਰ ਮੁਸ਼ਕਲ ਇਹ ਹੈ ਕਿ ਕਬਜ਼ਾ ਕਰਨ ਤੋਂ ਬਾਅਦ ਜੋ ਨੈਪੋਲੀਅਨ ਨਾਲ ਹੋਇਆ ਹੈ ਉਹੀ ਆਪਣੇ ਨਾਲ ਹੋ ਸਕਦਾ ਹੈ। ਨੈਪੋਲੀਅਨ ਨੇ ਜਲਦੀ ਜਲਦੀ ਬਹੁਤ ਦੇਸ਼ ਜਿੱਤ ਲਏ ਯੂਰਪ ਵਿੱਚ, ਪਰ ਪਿੱਛੇ ਪੱਕਾ ਪ੍ਰਬੰਧ, ਰਾਜ ਪ੍ਰਬੰਧ ਨਹੀਂ ਹੋ ਰਿਹਾ ਸੀ, ਜਿਸ ਕਰਕੇ ਪਿੱਛੋਂ ਬਗਾਵਤ ਹੋ ਗਈ। ਉਹਨਾਂ ਦਾ ਖਿਆਲ ਸੀ ਕਿ ਆਪਣੇ ਨਾਲ ਵੀ ਇਸੇ ਤਰ੍ਹਾਂ ਹੋਣ ਦੇ ਬਹੁਤ ਚਾਂਸ ਹਨ, ਕਿਉਂਕਿ ਸਤਲੁਜ ਪਾਰ ਦੇ ਰਾਜੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਮਿਲ ਚੁੱਕੇ ਹਨ। ਇਹਨਾਂ ਦੀਆਂ ਫੌਜਾਂ ਨੇ ਵੀ ਅੰਗਰੇਜ਼ਾਂ ਨਾਲ ਹੋ ਕੇ ਆਪਣੇ ਨਾਲ ਲੜਨਾ ਹੈ ਔਰ ਆਪਣੇ ਆਪਣੇ ਲਈ ਮੁਸ਼ਕਲ ਹੋ ਜਾਏਗੀ ਇਸ ਇੰਨੇ ਇਲਾਕੇ ਨੂੰ ਸੰਭਾਲਣਾ। ਔਰ ਦੂਸਰਾ, ਅੰਗਰੇਜ਼ਾਂ ਨਾਲ ਜੰਗ ਸ਼ੁਰੂ ਕਰਕੇ ਹਮੇਸ਼ਾ ਲਈ ਉੱਧਰ ਆਪਾਂ ਨੂੰ ਐਡੀ ਸਰਹੱਦ 'ਤੇ ਮਿਲਟਰੀ ਰੱਖਣੀ ਪਿਆ ਕਰੂ, ਅਤੇ ਜੇ ਆਪਾਂ ਸਰਹੱਦ ਸਤਲੁਜ ਤੱਕ ਕਰ ਲਈਏ ਤਾਂ ਫਿਰ ਆਪਾਂ ਨੂੰ ਇੱਧਰ ਦਾ ਕੋਈ ਖਤਰਾ ਨਹੀਂ ਇਸ ਸਰਹੱਦ ਦਾ। ਅੰਗਰੇਜ਼ਾਂ ਨਾਲ ਵੀ ਆਪਣੀ ਸੁਲਾਹ ਰਹਿਣੀ, ਅਤੇ ਦੂਸਰੇ ਪਾਸੇ ਆਪਾਂ ਆਪਣਾ ਰਾਜ ਚੀਨ ਤੱਕ ਵਧਾ ਸਕਦੇ ਹਾਂ, ਔਰ ਇੱਧਰ ਪੱਛਮ ਤੱਕ ਜਿੱਥੋਂ ਤੱਕ ਵੀ ਜਾ ਸਕੀਏ, ਅਫਗਾਨਿਸਤਾਨ ਤੋਂ ਵੀ ਅੱਗੇ। ਬਾਬਾ ਜੀ ਸਾਹਿਬ ਸਿੰਘ ਜੀ ਬੇਦੀ ਹੋਣਾ ਨੇ ਵੀ ਮਹਾਰਾਜੇ ਨੂੰ ਕਿਹਾ ਕਿ ਉੱਧਰੋਂ ਵੀ ਜਦੋਂ ਸਿੱਖ ਰਾਜਿਆਂ ਦੀਆਂ ਫੌਜਾਂ ਲੜਨਗੀਆਂ, ਭਰਾ ਭਰਾ ਲੜਨਗੇ, ਆਪਣੀ ਕੌਮ ਦਾ ਹੀ ਨੁਕਸਾਨ ਹੋਣਾ ਹੈ, ਅਤੇ ਸਤਲੁਜ ਨੂੰ ਹੀ ਹੱਦ ਮੰਨ ਲੈਣਾ ਚਾਹੀਦਾ। ਇਸ ਤੋਂ ਅੱਗੇ ਕੱਲ੍ਹ ਨੂੰ ਵਾਹਿਗੁਰੂ ਜੀ। 16 ਜਨਵਰੀ 1809 ਨੂੰ ਕਰਨਲ ਅਖਤਰ ਲੋਨੀ ਦਿੱਲੀ ਤੋਂ ਅੰਗਰੇਜ਼ੀ ਫੌਜ ਦਾ ਦਸਤਾ ਲੈ ਕੇ ਚੱਲਦਾ ਹੈ, ਅਤੇ ਪਟਿਆਲੇ ਦੇ ਰਾਜੇ, ਨਾਭੇ ਦੇ ਰਾਜੇ, ਕੈਥਲ ਦੇ ਰਾਜੇ, ਸ਼ਾਹਬਾਦ ਦੇ ਰਾਜੇ, ਜੀਂਦ ਦੇ ਰਾਜੇ ਸਾਰਿਆਂ ਨੂੰ ਮਿਲ ਕੇ ਦੇਖ ਕੇ ਕਿ ਸਾਰੇ ਬਹੁਤ ਉਤਾਵਲੇ ਹਨ ਅੰਗਰੇਜ਼ੀ ਰਾਜ ਵਿੱਚ ਮਿਲਣ ਨਾਲ, ਤਾਂ ਕਿ ਇਹਨਾਂ ਨੂੰ ਰਣਜੀਤ ਸਿੰਘ ਦਾ ਕੋਈ ਖਤਰਾ ਨਾ ਰਹੇ। ਲੁਧਿਆਣਾ ਉਸ ਟਾਈਮ ਜੀਂਦ ਰਿਆਸਤ ਵਿੱਚ ਪੈਂਦਾ ਸੀ। ਜੀਂਦ ਰਾਜ ਰਿਆਸਤ ਦਾ ਰਾਜਾ ਭਾਗ ਸਿੰਘ ਉਸ ਦਾ ਨਾਂ ਸੀ। ਕਰਨਲ ਅਖਤਰ ਲੋਨੀ ਰਾਜੇ ਭਾਗ ਸਿੰਘ ਨੂੰ ਨਾਲ ਲੈ ਕੇ ਲੁਧਿਆਣੇ ਆਇਆ, ਅਤੇ ਇੱਥੇ ਫੌਜ ਦਾ ਡੇਰਾ ਲਾਇਆ, ਜੋ ਬਾਅਦ ਵਿੱਚ ਜਿੱਥੇ ਅੱਜ ਕੱਲ੍ਹ ਲੁਧਿਆਣਾ ਛਾਉਣੀ ਹੈ। ਇਹ ਛਾਉਣੀਆਂ ਸਾਰੀਆਂ ਜੋ ਜਲੰਧਰ ਕੈਂਟ ਅੰਮ੍ਰਿਤਸਰ ਸਾਰੀਆਂ ਜੋ ਹਿੰਦੁਸਤਾਨ 'ਚ ਛਾਉਣੀਆਂ ਹਨ, ਇਹ ਅੰਗਰੇਜ਼ਾਂ ਨੇ ਹੀ ਬਣਾਈਆਂ ਹੋਈਆਂ ਹਨ ਉਸ ਟਾਈਮ ਦੀਆਂ। ਚਾਰਲਸ ਮੈਕਾਫ ਦੀਆਂ ਮਹਾਰਾਜੇ ਨਾਲ 4-5 ਮੀਟਿੰਗਾਂ ਹੁੰਦੀਆਂ ਹਨ ਅੰਮ੍ਰਿਤਸਰ ਵਿੱਚ। ਇੱਧਰ ਬਹੁਤ ਗੂੜੀ ਸੋਚ ਵਿਚਾਰ ਸਾਰੇ ਸਿੱਖ ਸਰਦਾਰ ਸਰਦਾਰਾਂ ਦੀ, ਜਰਨੈਲਾਂ ਦੀ ਹੁੰਦੀ ਹੈ। ਕੁਛ ਲੜਾਈ ਲੜਨ ਦੇ ਹੱਕ ਵਿੱਚ ਹਨ, ਕੁਛ ਅਗੇਂਸਟ ਹਨ, ਇਸ ਦੇ ਉਲਟ ਹਨ। ਫੌਜ ਭੇਜੀ ਗਈ ਹੈ, ਇੱਕ ਤਾਂ ਪ੍ਰੈਸ਼ਰ ਟੈਕਟਿਕਸ, ਜੋ ਲੁਧਿਆਣੇ ਅੰਗਰੇਜ਼ ਗੌਰਮੈਂਟ ਨੇ ਫੌਜ ਭੇਜੀ, ਇੱਕ ਤਾਂ ਲਾਹੌਰ ਦਰਬਾਰ 'ਤੇ ਪ੍ਰੈਸ਼ਰ ਪਾਉਣ ਲਈ ਕਿ ਅਸੀਂ ਲੜਾਈ ਲਈ ਤਿਆਰ ਹਾਂ, ਅਤੇ ਦੂਸਰਾ ਅਖਤਰ ਲੋਨੀ ਨੇ ਇਹ ਵੀ ਆ ਕੇ ਚਾਰਲਸ ਮੈਕਾਫ ਨੂੰ ਦੱਸਿਆ। ਇਹਨਾਂ ਦੋਵਾਂ ਦੇ ਵਿੱਚ ਵੀ ਇਹ ਸਲਾਹ ਹੋ ਸਕਦੀ। ਇਹ ਦੱਸਿਆ ਕਿ ਮੈਨੂੰ ਗਵਰਨਰ ਜਨਰਲ ਮਿੰਟੋ ਦਾ ਹੁਕਮ ਹੈ ਕਿ ਜੋ ਸਤਲੁਜ ਤੋਂ ਪਾਰ ਦਾ ਇਲਾਕਾ ਹੈ, ਸਤਲੁਜ ਅਤੇ ਜਮੁਨਾ ਦੇ ਵਿਚਕਾਰ, ਉਹ ਜਿੰਨਾਂ ਜਿੰਨਾਂ ਰਾਈਸਾਂ ਜਾਂ ਰਾਜਿਆਂ ਦੇ ਕਬਜ਼ੇ ਵਿੱਚ ਪਹਿਲਾਂ ਹੁੰਦਾ ਸੀ, ਰਣਜੀਤ ਸਿੰਘ ਜੀ ਦੇ ਕਬਜ਼ੇ 'ਚ ਆਉਣ ਤੋਂ ਪਹਿਲਾਂ, ਉਹਨਾਂ ਨੂੰ ਵਾਪਸ ਦਵਾਇਆ ਜਾਵੇ। ਇਹਦੇ ਨਾਲ ਕੀ ਹੁੰਦਾ ਹੈ ਕਿ ਅੰਗਰੇਜ਼ਾਂ ਨੇ ਇੱਕ ਤਾਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਗੰਢ ਲਿਆ ਜਿਨ੍ਹਾਂ ਦਾ ਇਹਨਾਂ ਇਲਾਕਿਆਂ 'ਤੇ ਪਹਿਲਾਂ ਕਬਜ਼ਾ ਹੁੰਦਾ ਸੀ, ਔਰ ਲਾਹੌਰ ਦਰਬਾਰ ਵਾਸਤੇ ਬਹੁਤ ਮੁਸ਼ਕਲ ਕਰ ਦਿੱਤਾ ਕਿ ਜੇ ਉਹ ਲੜਾਈ ਲੜ ਕੇ ਇਹ ਇਲਾਕਾ ਕਬਜ਼ੇ ਵਿੱਚ ਕਰ ਵੀ ਲੈਂਦਾ ਹੈ ਤਾਂ ਇੱਥੇ ਹਮੇਸ਼ਾ ਹੀ ਬਗਾਵਤ ਰਹੇਗੀ, ਕਿਉਂਕਿ ਇੱਥੋਂ ਦੇ ਰਾਜੇ ਅਤੇ ਰਈਸ ਸਾਰੇ ਚਾਹੁੰਗੇ ਕਿ ਅਸੀਂ ਅੰਗਰੇਜ਼ਾਂ ਨਾਲ ਮਿਲ ਕੇ ਆਪਣੀਆਂ ਰਿਆਸਤਾਂ ਕਾਇਮ ਰੱਖੀ। ਪਰ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ ਜੀ, ਜਨਰਲ ਮੋਹਕਮ ਚੰਦ, ਖਾਸ ਕਰਕੇ ਤਿੰਨੇ ਬਹੁਤ ਲੜਾਈ ਲੜਨ ਦੇ ਚਾਹਵਾਨ ਹਨ ਅਤੇ ਇਹ ਨਾ ਤਾਂ ਇਹਨਾਂ ਪ੍ਰੈਸ਼ਰ ਟੈਕਟਿਕਸ ਤੋਂ ਡਰਦੇ ਅਤੇ ਨਾ ਹੀ ਅੰਗਰੇਜ਼ੀ ਫੌਜ ਤੋਂ ਡਰਦੇ। ਇਹਨਾਂ ਨੂੰ ਆਪਣੀ ਫੌਜ ਦੀ ਤਾਕਤ ਔਰ ਦਲੇਰੀ ਦਾ ਪੂਰਾ ਪਤਾ ਹੈ। ਪਰ ਇਹਨਾਂ ਸਾਰਿਆਂ ਨੂੰ ਬਾਕੀ ਦੇ ਸਰਦਾਰ, ਜਿਨ੍ਹਾਂ ਵਿੱਚੋਂ ਮਹਾਰਾਜੇ ਦਾ ਦੋਸਤ ਆਲੂਵਾਲੀਆ ਮਿਸਲ ਦਾ ਸਰਦਾਰ ਫਤਿਹ ਸਿੰਘ ਆਲੂਵਾਲੀਆ ਔਰ ਅਜ਼ੀਜ਼ੁੱਦੀਨ, ਫਕੀਰ ਅਜ਼ੀਜ਼ੁੱਦੀਨ, ਜੋ ਮਹਾਰਾਜੇ ਦਾ ਫੋਰਨ ਮਿਨਿਸਟਰ ਸੀ, ਜਦੋਂ ਵੀ ਅੰਗਰੇਜ਼ਾਂ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਸੀ ਤਾਂ ਮਹਾਰਾਜਾ ਫਕੀਰ ਅਜ਼ੀਜ਼ੁੱਦੀਨ ਨੂੰ ਗੌਰਮੈਂਟ ਗਵਰਨਰ ਜਨਰਲ ਪਾਸ ਭੇਜਦਾ ਸੀ। ਸੋ ਫਤਿਹ ਸਿੰਘ ਆਲੂਵਾਲੀਆ, ਫਕੀਰ ਅਜ਼ੀਜ਼ੁੱਦੀਨ ਅਤੇ ਬਾਬਾ ਜੀ ਸਾਹਿਬ ਸਿੰਘ ਜੀ ਬੇਦੀ, ਇਹ ਲੜਾਈ ਦੇ ਬਿਲਕੁਲ ਉਲਟ ਸਨ। ਬਾਬਾ ਜੀ ਦਾ ਮੇਨ ਕਾਰਨ ਸੀ ਉਲਟ ਹੋਣ ਦਾ ਕਿ ਇਹਦੇ ਵਿੱਚ ਸਿੱਖਾਂ ਦਾ ਹੀ ਨੁਕਸਾਨ ਹੈ ਔਰ ਅੰਤ ਵਿੱਚ ਫੈਸਲਾ ਇਹੀ ਹੁੰਦਾ ਹੈ ਕਿ ਸਮਝੌਤਾ ਕਰ ਲਿਆ ਜਾਵੇ, ਸਿੱਖ ਰਾਜ ਦੀ ਹੱਦ ਸਤਲੁਜ ਮੰਨ ਲਈ ਜਾਵੇ ਅਤੇ ਆਪਣੇ ਪਾਸ ਬਹੁਤ ਇਲਾਕਾ ਹੈ ਫਤਿਹ ਕਰਨ ਨੂੰ, ਇੱਧਰ ਉੱਤਰ ਵਿੱਚ ਚੀਨ ਤੱਕ ਅਤੇ ਪੱਛਮ ਵਿੱਚ ਮੁਸਲਮਾਨੀ ਇਲਾਕਾ ਸਰ। ਸੋ 25 ਅਪ੍ਰੈਲ ਨੂੰ, 28 ਫਰਵਰੀ ਨੂੰ ਕਰਨਲ ਅਖਤਰ ਲੋਨੀ ਲੁਧਿਆਣੇ ਫੌਜ ਲਿਆ ਕੇ ਬਿਠਾ ਦਿੰਦਾ ਹੈ। 25 ਅਪ੍ਰੈਲ 1809 ਨੂੰ ਇਹ ਦੋਵਾਂ ਸਲਤਨਤਾਂ, ਦੋਵਾਂ ਰਾਜਾਂ ਵਿੱਚ ਸੰਧੀ ਹੁੰਦੀ ਅੰਮ੍ਰਿਤਸਰ ਵਿੱਚ। ਅੰਗਰੇਜ਼ ਬਹੁਤ ਚਾਹੁੰਦੇ ਸਨ ਕਿ ਸੰਧੀ ਅੰਮ੍ਰਿਤਸਰ ਵਿੱਚ ਹੋਵੇ ਤਾਂ ਕਿ ਸਿੱਖ ਹਮੇਸ਼ਾ ਇਸ ਸੰਧੀ ਨੂੰ ਪਵਿੱਤਰ ਇਕਰਾਰਨਾਮਾ ਸਮਝਣ। 25 ਅਪ੍ਰੈਲ 1809 ਨੂੰ ਸੰਧੀ ਦੇ ਉੱਪਰ ਸਾਈਨ ਕੀਤੇ ਜਾਂਦੇ ਹਨ ਅੰਗਰੇਜ਼ ਗੌਰਮੈਂਟ ਵੱਲੋਂ ਚਾਰਲਸ ਮੈਕਾਫ ਦੇ ਔਰ ਲਾਹੌਰ ਦਰਬਾਰ ਵੱਲੋਂ ਖਾਲਸਾ ਰਾਜ ਸਰਕਾਰ ਖਾਲਸਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ। ਔਰ ਇਸ ਇਕਰਾਰਨਾਮੇ ਦੇ 4 ਪੁਆਇੰਟ ਹਨ। ਪਹਿਲਾ ਅੰਗਰੇਜ਼ੀ ਵਿੱਚ ਲਿਖਿਆ ਹੁੰਦਾ ਹੈ, ਇਹ ਫਿਰ ਇਸ ਦਾ ਨਾਲ ਫਾਰਸੀ ਵਿੱਚ ਤਰਜਮਾ ਕੀਤਾ ਜਾਂਦਾ ਉਦੋਂ, ਕਿਉਂਕਿ ਮੁਗਲਾਂ ਦਾ ਰਾਜ ਰਿਹਾ ਸੀ, ਪਠਾਣਾਂ ਦਾ ਰਾਜ ਰਿਹਾ ਸੀ, ਫਾਰਸੀ ਪੜ੍ਹਾਈ ਜਾਂਦੀ ਸੀ ਅਤੇ ਹਰ ਕੋਈ ਫਾਰਸੀ ਜਾਣਦਾ ਸੀ। ਪਹਿਲੇ ਪੁਆਇੰਟ ਸੀ ਕਿ ਲਾਹੌਰ ਦਰਬਾਰ ਔਰ ਅੰਗਰੇਜ਼ੀ ਸਰਕਾਰ ਵਿੱਚ ਹਮੇਸ਼ਾ ਮਿੱਤਰਤਾ ਦਾ ਸੰਬੰਧ ਰਹੇਗਾ ਔਰ ਅੰਗਰੇਜ਼ ਗੌਰਮੈਂਟ ਲਾਹੌਰ ਦਰਬਾਰ ਨੂੰ ਦੁਨੀਆ ਦੀਆਂ ਵੱਡੀਆਂ ਤਾਕਤਾਂ ਵਿੱਚੋਂ ਗਿਣੇਗੀ ਔਰ ਇਸ ਦਾ ਸਤਿਕਾਰ ਕਰੇਗੀ। ਦੂਸਰਾ ਪੁਆਇੰਟ, ਲਾਹੌਰ ਦਰਬਾਰ ਔਰ ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੋਵਾਂ ਸਲਤਨਤਾਂ ਵਿੱਚ ਲਕੀਰ ਹੋਏਗੀ। ਅੰਗਰੇਜ਼ ਗੌਰਮੈਂਟ ਕਦੀ ਵੀ ਸਤਲੁਜ ਤੋਂ ਪਰਲੇ ਪਾਸੇ ਦੇ ਇਲਾਕੇ ਨਾਲ ਆਪਣਾ ਕੋਈ ਕੁਨੈਕਸ਼ਨ ਨਹੀਂ ਰੱਖਣਗੇ ਅਤੇ ਨਾ ਹੀ ਲਾਹੌਰ ਦਰਬਾਰ ਸਤਲੁਜ ਤੋਂ ਪੂਰਬ ਦੇ ਵਾਲੇ ਪਾਸੇ ਕਿਸੇ ਰਾਈਸ ਜਾਂ ਰਾਜੇ ਨਾਲ ਕੋਈ ਸੰਬੰਧ ਰੱਖੇਗਾ। ਤੀਸਰਾ ਪੁਆਇੰਟ ਕਿ ਇਹਨਾਂ ਦੋ ਧਿਰਾਂ ਵਿੱਚ ਜੋ ਸਮਝੌਤਾ ਹੁੰਦਾ ਹੈ, ਇਨ ਲਾਹੌਰ ਦਰਬਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ ਗੌਰਮੈਂਟ ਵੱਲੋਂ ਲਾਰਡ ਮਿੰਟੋ, ਇਹਨਾਂ ਤੋਂ ਬਾਅਦ ਜੋ ਇਹਨਾਂ ਦੇ ਜਾਨਸ਼ੀਨ ਹੋਣਗੇ ਸਕਸੈਸਰਸ, ਬਾਅਦ ਵਿਚਲੇ ਰਾਜੇ ਗਵਰਨਰ, ਉਹ ਹਮੇਸ਼ਾ ਇਸ ਸੰਧੀ ਨੂੰ ਕਾਇਮ ਰੱਖਣਗੇ ਔਰ ਇਹ ਸੰਧੀ 5 April 1809 ਨੂੰ ਸਾਈਨ ਹੁੰਦੀ ਹੈ। ਮਹਾਰਾਜੇ ਦੀ ਉਮਰ ਉਸ ਵੇਲੇ 28 ਸਾਲ ਦੀ ਹੈ। 5 April ਤੋਂ ਲੈ ਕੇ 1 May ਤੱਕ ਚਾਰਲਸ ਮੈਕਾਫ ਅੰਮ੍ਰਿਤਸਰ ਵਿੱਚ ਹੀ ਰਹਿੰਦਾ ਹੈ, ਮਿੱਤਰਤਾ ਹੋਰ ਵਧਾਉਣ ਵਾਸਤੇ ਲਾਹੌਰ ਦਰਬਾਰ ਨਾਲ, ਅਤੇ ਸਾਰੇ ਪੁਆਇੰਟਸ ਕਲੀਅਰ ਕਰ ਲਏ। 1 May ਨੂੰ ਉਹ ਜਾਂਦਾ ਹੈ। ਮਹਾਰਾਜੇ ਨੇ ਉਸਨੂੰ ਬਹੁਤ ਤੋਹਫ਼ੇ ਦਿੱਤੇ ਕੀਮਤੀ, ਔਰ ਉਹ ਗਵਰਨਰ ਜਨਰਲ ਪਾਸ ਜਾ ਕੇ ਉਸ ਦੀ ਮੋਹਰ ਲਵਾ ਕੇ ਦੋਵਾਂ ਰਾਜਾਂ ਵਿੱਚ ਇਹ ਪੱਕੀ ਸੰਧੀ 30 May ਨੂੰ ਉਹ ਵਾਪਸ ਲਾਹੌਰ ਲਿਆਉਂਦਾ ਹੈ। ਅਤੇ ਉਸ ਦਿਨ ਤੋਂ ਦੋਵਾਂ ਰਾਜਾਂ ਵਿੱਚ ਇਹ ਸੰਧੀ ਹੁੰਦੀ ਹੈ, ਜੋ ਮਹਾਰਾਜੇ ਦੇ ਆਖਰੀ ਸਵਾਸ ਤੱਕ ਦੋਵਾਂ ਧਿਰਾਂ ਨੇ ਇਨ ਬਿਨ ਨਿਭਾਈ ਜੀ। 5 April 1809 ਨੂੰ ਮਹਾਰਾਜਾ ਰਣਜੀਤ ਸਿੰਘ ਦੀ 28 ਸਾਲ ਦੀ ਉਮਰ ਵਿੱਚ ਅੰਗਰੇਜ਼ ਹਿੰਦੁਸਤਾਨ ਦੀ ਅੰਗਰੇਜ਼ ਗੌਰਮੈਂਟ ਨਾਲ ਇਹ ਸੰਧੀ ਹੁੰਦੀ, ਜਿਸ 'ਤੇ ਮਹਾਰਾਜਾ ਰਣਜੀਤ ਸਿੰਘ ਸਾਈਨ ਕਰਦਾ, ਔਰ ਫਿਰ ਇਹ ਸੰਧੀ ਚਾਰਲਸ ਮੈਕਾਫ ਇੰਡੀਆ ਦੇ ਗਵਰਨਰ ਜਨਰਲ ਲਾਰਡ ਮਿੰਟੋ ਪਾਸ ਕਲਕੱਤੇ ਲੈ ਕੇ ਜਾਂਦਾ, ਔਰ ਉਹਦੇ ਪਾਸੋਂ ਰੈਟੀਫਾਈ ਕਰਵਾ ਕੇ, ਪਾਸ ਕਰਵਾ ਕੇ, ਉਹਦੀ ਮੋਹਰ ਲਵਾ ਕੇ, ਸਾਈਨ ਕਰਵਾ ਕੇ, ਅਤੇ ਸੰਧੀ ਦੀ ਇੱਕ ਕਾਪੀ ਗਵਰਨਰ ਜਨਰਲ ਪਾਸ ਰਹਿੰਦੀ ਅਤੇ ਇੱਕ ਕਾਪੀ 30 May ਨੂੰ ਚਾਰਲਸ ਮੈਕਾਫ ਲਾਹੌਰ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲਿਆ ਕੇ ਦਿੰਦਾ। ਗਵਰਨਰ ਜਨਰਲ ਨੇ ਵੀ ਚਾਰਲਸ ਮੈਕਾਫ ਦੇ ਹੱਥ ਬਹੁਤ ਕੀਮਤੀ ਸੁਗਾਤਾਂ ਮਹਾਰਾਜੇ ਲਈ ਭੇਜੀਆਂ ਸਨ, ਅਤੇ ਮਹਾਰਾਜੇ ਨੇ ਵੀ ਚਾਰਲਸ ਮੈਕਾਫ ਨੂੰ ਵੀ ਬਹੁਤ ਕੀਮਤੀ ਖਿਲਤ ਪੁਸ਼ਾਕ ਦਿੱਤੀ ਅਤੇ ਬਹੁਤ ਕੀਮਤੀ ਰੇਸ਼ਮ ਦੀਆਂ ਪੁਸ਼ਾਕਾਂ ਗਵਰਨਰ ਜਨਰਲ ਲਈ ਭੇਜੀਆਂ। ਇੱਥੋਂ ਚੱਲ ਕੇ ਚਾਰਲਸ ਮੈਕਾਫ ਪਹਿਲਾਂ ਹੀ ਸਤਲੁਜ ਤੋਂ ਪਾਰ ਦੇ ਜੋ ਸਿੱਖ ਰਾਜੇ ਅਤੇ ਰਾਈਸ ਹਨ, ਉਹਨਾਂ ਨੂੰ ਇਤਲਾਹ ਦਿੱਤੀ ਗਈ ਸੀ ਕਿ ਉਹ 1 June ਨੂੰ ਪਟਿਆਲੇ ਸਾਰੇ ਇਕੱਠੇ ਹੋਣ। ਇੱਥੋਂ ਚਾਰਲਸ ਮੈਕਾਫ ਪਟਿਆਲੇ ਜਾਂਦਾ ਹੈ ਅਤੇ ਜਾ ਕੇ ਸਾਰਿਆਂ ਨੂੰ ਇਤਲਾਹ ਦਿੰਦਾ ਹੈ ਕਿ 5 April ਨੂੰ ਇਸੇ ਮਹੀਨੇ ਮਹਾਰਾਜਾ ਰਣਜੀਤ ਸਿੰਘ ਔਰ ਹਿੰਦੁਸਤਾਨ ਦੀ ਅੰਗਰੇਜ਼ੀ ਗੌਰਮੈਂਟ ਵਿੱਚ ਸੰਧੀ ਹੋ ਚੁੱਕੀ ਹੈ, ਜਿਸ ਮੁਤਾਬਕ महाराज रणजीत सिंह की हद इस पासे सतलुज नदी होएगी। तो तुसां जो दरखास्त दित्ती सी साड़ी पास के तुहाड़ी रक्षा की जावे, वो तुहाड़ी दरखास्त मंजूर होगी। तो हेठ लिखियां सत शर्तां हन। अंग्रेज बहुत सियाने हन, हर एक गल डूंगी नीति नाल हुंदी। चार्ल्स मैकाफ ने बहुत एहसान जताया अंग्रेज गवर्नमेंट दा इन्ना राज्यां उपर। उसने कहा कि तुसां अर्जी दित्ती सी कि साड़ी रक्षा कीती जावे, असी तुहाडी अर्जी मन के ते तुहाडी रक्षा ले ही अंग्रेजी फौज लुधियाने लियांदी सी तां कि तुहाडी रक्षा कीती जा सके, तुहाडे राज कायम रह सकन, तुसी आजाद रह सको। हालांकि खेड कुदरत दा सी, नेपोलियन दा खतरा हट जान करके अंग्रेजां ने यह कदम चुकिया, नहीं तो कहानी होर होनी सी। पर हुण इन्हां ते बहुत एहसान किया जाता है कि असी तुहाडी रक्षा लई खुद लड़न नूं महाराज नाल लड़ाई करन नूं तैयार सां। ते हुण तुहानूं इह सत शर्तां मन्ननियां पैणियां हन। पहली शर्त के तुहानूं महाराज रणजीत सिंह तों अलग किया जाता है, तुहाडा उस सल्तनत नाल कोई लैन देन नहीं है, उन्हां नाल कोई कॉन्टैक्ट नहीं रखना। दूसरी गल कि तुहाडे जो संबंध अंग्रेज गवर्नमेंट नाल सन पहलां दे, इस संधि तो पहला उस तरह के आज़ादी वाले ही संबंध रहेंगे। ते तीसरी गल कि जो कि तुहाडे कोलों कोई टैक्स नहीं लिया जाएगा। चौथी गल कि जे लोड़ पैंदी है अंग्रेज फौज नूं, जे हमला हुंदा है हिंदुस्तान ते जां सतलुज नदी कोई पार करदा है ते आपां नूं लड़ाई करनी पैंदी है उहदे नाल, ते अंग्रेज फौजां तुहाडे इलाकियां विच्चों लंघणगियां ते तुसीं उहनां दे सारा अनाज घोड़ियां लई और फौज लई वो सारा प्रबंध करना होएगा। और फिर अगली गल के जे लोड़ पैंदी है सानू लड़ाई करन लई किसे नाल, ता तुहानू साडे नाल लड़ना पैगा उस पार्टी नाल, तुहाडियां फौजां साडियां फौजां नाल मिल के उस पार्टी नाल लड़ाई करनगियां, और तुहाडियां फौजां साडियां फौजां दे अंडर रहनगियां लड़ाई विच। और सत्तवीं गल छेवीं के जो वलैती समान असी अपनियां फौजां नूं भेजना, क्योंकि लुधियाने छावनी बना दित्ती जानी है हुण, ते इन्हां दियां इन्हां राज्यां दियां रियासतां विच्चों लंघ के ही आउणा जाणा होणा है। तो उहदे लई इह सारियां शर्तां हन कि अपनी फौज लई असीं जो समान भेजना है वो समान तुसी कोई रोक नहीं लाओगे, कोई टैक्स नहीं लाओगे। ते सत्तवीं गल, उदों ये रिवाज हुंदा सी कि फौजी घोड़े जदों किसी भी रियासत विचों लंघदे सन किसी होर राजे दे, ते ओ पर घोड़े दे हिसाब नाल उस फौज ते टैक्स लाया जांदा सी। जे वो फौज किसी राजे दे राज विचों लंघ के अगे जाना चाहे ते तुसी साडी फौज दे घोड़ियां ते कोई टैक्स नहीं लाओगे। ये सारियां शर्तां ते ये सारे राजे दस्खत कर देंदे हैं। और ये सतलुज तो इस पासे दा इलाका पंजाब नालों टुट जाता है। संधि साइन हो जाती है और अंग्रेजों की एक संधि महाराजा रणजीत सिंह नाल और एक संधि भारत के राजियों नाल। सतलुज दरिया हद बन जाती है दोवां राज्यों की। अंग्रेज गवर्नमेंट ने लुधियाने छावनी पानी शुरू कर दिती है और इन्हें सिख राजियों नूं यही कि असी तुहाडी रखिया लई ये सब कुछ कर रहे हैं तां कि तुहानूं लाहौर दरबार तो कोई खतरा ना रहे। लुधियाने जो अज भी छावनी है ये उस टाइम 1809-10 दी बनी हुई। और इत्थे अंग्रेजी फौज रखी जाती है जिसका कमांडर सर डेविड अख्तर लोनी नू बनाया जाता है। ये डेविड अख्तर लोनी उन जमाने विच बेहद चुस्त आदमी गिनिया जाता सी, राजसी तौर ते भी और फौजी तौर ते भी। इधर महाराजा रणजीत सिंह ने हुक्म किया कि क्योंकि उस पासे बहुत वड्डी छावनी बन गई है, इस पासे भी हद नूं सुरक्षित रखने लई शेरशाह सूरी ने 17वीं सदी विच 1600 विच लाहौर तो दिल्ली नूं सड़क बनाई सी जिसका नाम शेरशाह मार्ग रखा गया सी। बाद विच जीटी रोड करके प्रसिद्ध हुई ग्रैंड ट्रंक रोड लाहौर तो दिल्ली तक सी। इस सड़क ते शेरशाह ने कई सरावां बनाईयां सन यात्रुआं दे रात नूं ठहरन वास्ते। एक सरां फलौर विच सी उसने बनाई। महाराजे ने हुक्म किया कि सरां नूं किले दा रूप दिता जाए और वो जो फलौर विच अजकल महाराजा रणजीत सिंह फोर्ट दे नां नाल मशहूर किला है वो उदों दा बनिया होया है। दीवान मोहकम चंद जो महाराजा रणजीत सिंह दा वड्डे बहादुर जरनैलों विचों एक सी, ਉਸ ਦੀ ਡਿਊਟੀ ਲੱਗੀ ਸੀ ਇਸ ਕਿਲ੍ਹੇ ਨੂੰ ਉਸਾਰਨ ਦੀ ਔਰ ਇਹ ਕਿਲ੍ਹਾ ਦੱਸਦੇ ਕਿ ਬਹੁਤ ਮਜ਼ਬੂਤ ਬਣਾਇਆ ਗਿਆ ਸੀ ਇਸ ਦੇ ਚਾਰ ਚੁਫੇਰੇ ਖਾਈ ਹੈ ਉੱਤਰੀ ਹਿੰਦੁਸਤਾਨ ਵਿੱਚ ਸੋਹਣਿਆਂ ਕਿਲ੍ਹਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਪੰਜਾਬ ਦੀ ਪੁਲਿਸ ਅਕੈਡਮੀ ਦਾ ਇਹ ਘਰ ਹੈ ਜਿੱਥੇ ਪੁਲਿਸ ਦੇ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਔਰ ਹੋਰਨਾਂ ਸੂਬਿਆਂ ਦੇ ਪੁਲਿਸ ਦੇ ਅਫਸਰਾਂ ਨੂੰ ਵੀ ਇੱਥੇ ਲਿਆ ਕੇ ਟ੍ਰੇਨਿੰਗ ਦਿੱਤੀ ਜਾਂਦੀ ਇਸ ਕਿਲ੍ਹੇ ਵਿੱਚ ਵੀ ਮਹਾਰਾਜੇ ਨੇ ਫੌਜਾਂ ਰੱਖੀਆਂ ਕਿਉਂਕਿ ਦੂਸਰੇ ਪਾਸੇ ਫੌਜਾਂ ਹਨ ਔਰ ਇਸ ਕਿਲ੍ਹੇ ਦਾ ਕਮਾਂਡਰ ਜਨਰਲ ਮੋਹਕਮ ਚੰਦ ਨੂੰ ਬਣਾਇਆ ਆਪਣਾ ਐਂਬੈਸੀਡਰ ਨਿਯਤ ਕੀਤਾ ਇਸ ਵੰਡ ਦਾ ਸਿੱਖੀ ਸਾਹਿਤ 'ਤੇ ਬਹੁਤ ਡੂੰਘਾ ਅਸਰ ਪਿਆ ਉਸ ਵੇਲੇ ਕਿਉਂਕਿ ਸਤਲੁਜ ਤੋਂ ਪਾਰ ਦੇ ਸਿੱਖ ਰਾਜੇ ਹੀ ਇੱਧਰ ਦੇ ਸਿੱਖ ਕੌਮ ਨਾਲੋਂ ਅਲੱਗ ਹੋ ਗਏ ਔਰ ਅੰਗਰੇਜ਼ਾਂ ਨੇ ਬਹੁਤ ਹੁਸ਼ਿਆਰੀ ਨਾਲ ਅਲੱਗ ਰੱਖਿਆ ਕਿਉਂਕਿ ਉਹਨਾਂ ਦੀ ਡੂੰਘੀ ਸੋਚ ਸੀ ਉਹਨਾਂ ਨੂੰ ਪਤਾ ਸੀ ਕਿ ਮਹਾਰਾਜੇ ਰਣਜੀਤ ਸਿੰਘ ਦੇ ਹੁੰਦਿਆਂ ਉਹ ਇੱਧਰ ਨਹੀਂ ਅੱਖ ਕਰ ਸਕਦੇ ਪਰ ਜਦੋਂ ਵੀ ਮੌਕਾ ਮਿਲੇ ਉਦੋਂ ਮੌਕੇ ਦਾ ਫਾਇਦਾ ਉਠਾਇਆ ਜਾਣਾ ਹੈ ਸਾਨੂੰ ਯਾਦ ਹੈ ਹੁਣ ਤੱਕ 200 ਸਾਲ ਹੋ ਗਏ 1809 ਵਿੱਚ ਇਹ ਸੰਧੀ ਬਣੀ ਹੋਈ ਅਤੇ 200 ਸਾਲ ਹੁਣ ਤੱਕ ਹੁਣ ਕੁਛ ਲੀਕ ਮਿਟਣ ਲੱਗੀ ਹੈ ਹੁਣ ਤੱਕ ਵੀ ਸਤਲੁਜ ਤੋਂ ਲਹਿੰਦੇ ਪਾਸੇ ਸਤਲੁਜ ਤੋਂ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਉਸ ਇਲਾਕੇ ਨੂੰ ਸਤਲੁਜ ਤੋਂ ਪਰਲੇ ਇਲਾਕੇ ਨੂੰ ਪਾਰ ਕਿਹਾ ਜਾਂਦਾ ਸੀ ਕਿ ਪਾਰ ਜਾਣਾ ਹੈ ਹੋਰ ਕਿਸੇ ਦਰਿਆ ਜਿਸ ਤਰ੍ਹਾਂ ਬਿਆਸਾ ਦਰਿਆ ਸੀ ਰਾਵੀ ਦਰਿਆ ਸੀ ਬਾਕੀ ਸਾਰੇ ਚਨਾਬ ਸੀ ਜੇਹਲਮ ਸੀ ਇਹ ਸਾਰੇ ਦਰਿਆ ਪੰਜਾਬ ਵਿੱਚ ਹੁੰਦੇ ਸਨ ਪਰ ਇਹਨਾਂ ਨੂੰ ਪਾਰ ਨਹੀਂ ਕਿਹਾ ਜਾਂਦਾ ਸੀ ਕਿ ਪਾਰ ਦਾ ਮਤਲਬ ਇੱਕੋ ਹੀ ਸੀ ਕਿ ਉਹ ਸਤਲੁਜ ਤੋਂ ਪਾਰ ਅਤੇ ਉਹ ਦਿਲੋਂ ਭਾਵੇਂ ਬਿਲਕੁਲ ਸਾਨੂੰ ਯਾਦ ਹੈ ਛੋਟੇ ਛੋਟੇ ਹੁੰਦਿਆਂ ਨੂੰ ਉਦੋਂ ਇਨ ਕਾਰਨਾਂ ਦਾ ਤਾਂ ਨਹੀਂ ਪਤਾ ਸੀ ਪਰ ਸਾਡੇ ਪਿੰਡ ਤੋਂ ਸਤਲੁਜ ਸਿਰਫ ਸਿੱਧਾ ਸ਼ਾਇਦ 7-8 ਕਿਲੋਮੀਟਰ ਹੋਣਾ ਪਰ ਉਹ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਸਨ ਕਿ ਜਿਸ ਤਰ੍ਹਾਂ ਉਹ ਇੰਗਲੈਂਡ ਤੋਂ ਵੀ ਪਰਾਂ ਹੈ ਕਿਤੇ ਇੰਗਲੈਂਡ ਤੋਂ ਵੀ ਦੂਰ ਹੈ ਉਹ ਉਸ ਟਾਈਮ ਦੀ ਜਿਹੜੀ ਸਾਈਕੀ ਹਰਟ ਹੋਈ ਸੀ ਔਰ ਇਸ 1809 ਤੋਂ ਲੈ ਕੇ 1839 ਵਿੱਚ ਜੂਨ 1839 ਵਿੱਚ ਮਹਾਰਾਜਾ ਪੂਰਾ ਹੋ ਜਾਂਦਾ ਹੈ ਅਤੇ 10 ਸਾਲਾਂ ਵਿੱਚ ਹੀ ਅੰਗਰੇਜ਼ ਪੰਜਾਬ 'ਤੇ ਕਬਜ਼ਾ ਕਰ ਲੈਂਦੇ ਹਨ ਅਗਲੇ 10 ਸਾਲਾਂ ਵਿੱਚ ਕਿਉਂਕਿ ਇਹ ਪਾਰ ਦੇ ਰਾਜੇ ਪਹਿਲਾਂ ਹੀ ਉਹਨਾਂ ਖਰੀਦੇ ਹੋਏ ਸਨ ਔਰ ਇੱਧਰ ਖਾਲਸਾ ਫੌਜ ਵਿੱਚੋਂ ਜਿਹੜੇ ਆਦਮੀ ਵਿਕਾਊ ਸਨ ਜਿਨ੍ਹਾਂ 'ਤੇ वो आदमी जिन्हां ते महाराज जी ने सब तो ज़्यादा बख्शिश की सी ध्यान सिंह डोगरे उन्होंने वो इस बेड़ी दे वट्टे बने। 1850 तो बाद फिर सारे ही अंग्रेजों का राज हो जाता है सारे पंजाब विच भी। 30 मई नूं संधि दोवां धिरां वल्लों रैटिफाई हुंदी। उधर अंग्रेज लुधियाने विच छावनी बनाउण लग पैंदे हन, इधर फलौर विच खालसा राज दी छावनी दीवान मोहकम चंद दी मोतबरी विच बन रही है। जुलाई महीने विच ये जून का महीना से जुलाई 1809 नूं कांगड़ा जो है हिमाचल प्रदेश विच पहाड़ों विच है होशियारपुर तो 3 घंटे दी ड्राइव है। इत्थों दा राजा है संसार चंद। पहला भी गोरखियां ने इस ते हमला कीता सी ते इसने महाराजे की मदद मंगी सी, पर फिर विच कुछ बेईमानी कीती, फौज का खर्चा देन तो इनकारी कीती सी। ऐतकी गोरखियां ने फिर बहुत भारी फौज लिया के नेपाल तो ते काफ़ी पहाड़ी इलाके ते कब्जा कर लिया और संसार चंद दे किले नूं घेर लिया। बहुत वड्डा किला है कांगड़े दे कोल, हजारां साल पुराना। और संसार चंद ने देखिया कि गोरखियां दी फौज बहुत तकड़ी है, मैं इन्हां दा मुकाबला नहीं कर सकदा। उसने अपने भरा फतेह चंद नूं लाहौर भेजिया महाराज नूं बेनती करन कि जे तुसी मेरी मदद करो ते मैनू गोरखियां कोलों सुरक्षित करवा के इस इलाके दा मैनू गवर्नर रहन दिओ, मैं तुहाडे अधीन रहांगा ते तुहानू टैक्स दिया करूं और नाल ही तुसी कांगड़े दे किले कांगड़े दा किला देना भी मैं प्रवान करता हाँ तुहानू, तुहाडियां फौजां इत्थे रह सकिया करनगियां, किला तुहाडा होएगा। महाराजे ने उदों ही दीवान चंद नूं इत्थे रहन दिता फलौर विच होर फौज नाल इत्थे, और एक वड्डी टुकड़ी फौज दी लै के कांगड़े वल चढ़ाई कीती। जाके जदों गोरखियां दे सब थां टिकाणे देखे किस तरह उन्होंने घेरा पाया है, उन्हां दी स्ट्रैटेजी की, जंग व्यूंत की है, फिर अगले तड़के खालसा फौज ने उन्हां ते हमला कर दिता। गोरखे बहुत ही बहादुर कौम है, वो भी अगों जम के लड़े, सारा दिन लड़ाई होंदी रही। लौडे पैर गोरखियां दे पैर कुछ थोड़े थिड़कन लगे ते महाराजे दी स्ट्रैटेजी होंदी सी कि जदों ही कि थोड़ी फौज पिछे रिजर्व विच रखी जांदी सी, पहला तोलवी लड़ाई करनी, फिर जदों दूसरे फौज ने थक जाना, थोड़े जे पैर उन्हां दे डोलन लगने ते बाकी दी फौज जिहड़ी पिछे सी सारिआं दा बहुत जोर नाल हमला करना और फतेह कर लेनी। इत्थे भी इस तरह कीता, लौडे पैर बहुत तकड़ा हमला इधरों होया फिर, और गोरखे मैदान छड़ के दौड़ गए। उन्हां दा बहुत नुकसान होया। हुण महाराज जी ने संसार चंद नूं कहा कि तुसां वादा कीता सी किला साडे हवाले करन दा, ते इक किले विच्चों तुसीं चले जाओ। उसने अपना वादा निभाउणा तुम इनकार कर दिता। ते महाराज जी नूं बहुत गुस्सा आया। उसने उसकी जिन्नी फौज सी उन्होंने भी उतों भजा दिता और किले ते कब्जा कर लिया। ये बहुत वड्डा किला है, असं देखिया है। इस किले ते तकरीबन 40 साल खालसा राज दा फिर कब्जा रहिंदा है। ते मेन इस ते 6 दरवाजे हैं। मेन दरवाजा जिहड़ा सब तो पहला आउंदा, उस दरवाजे का नाम ही रंजीत दरवाजा अज भी लिखे होया है। उत्थे अगले दिन पता लगा कि गोरखे थोड़ा परां जाके बहुत तकड़ी जंग दी व्यूंत बना रहे हैं। फौज होर नेपाल तो बुलाई है और मोर्चे, बहुत सारे मोर्चे बना ले गए हैं। महाराज जी ने फौज लेके उधर नूं चढ़ाई की और उन्हां ते हमला किया। उत्थे फिर बहुत जबरदस्त जंग होया। पहला गोलियां दा, फिर जदों दोवें फौजां एक दूसरे दे बहुत कोल आ गईयां, गोलियां बंद हो गईयां, तलवारां खालसा फौज ने खिंच लिया। उधरों गोरखियां खोखरी, उसनू आखदे खोखरी, वह छोटी तलवार हुंदी दो तारा, बहुत तिखी, और वो जिस तरह कराटी खेड़ते इस तरह वो जंगे मैदान विच वो खोखरियां चलाउंदे। बहुत तेज रफ्तार नाल शरीर नूं चलाउणा और एकदम चपट मारनी उहदे नाल, और बहुत डेंजरस व्यूंत, बहुत ही डेंजरस। सारी दुनिया विच जिन्ना चिर तलवारां दी जंग रही, सारी दुनिया च ये दो कौमां गोरखे और सिख तलवार दी लड़ाई विच ये सारी दुनिया चों मन्ने जांदे सन। इत्थे जो कल गोरखियां नूं पाज पई सी, वो कलंक लाउण लई और इन्हां नूं अपने ते बहुत माण सी, इन्होंने बेहद बहादुरी नाल लड़ाई लड़ी। बंदूकां जदों बंद हो गईयां फिर दोवां पासियां तों तलवारां और खोखरियां दी लड़ाई शुरू हुई। उन्होंने बहुत खोखरियां, खालसियां दा भी नुकसान होया, पर खालसियां दे लम्मियां तलवारां अगे हो उन्हां दी हार हुई, और बहुत सारे मुर्दे अपनी फौज दे उत्थे छड्ड के ते गोरखा फौज पहाड़ां विच दौड़ गई, लुक गई। ये दो लड़ाइयां बहुत जबरदस्त हुंदियां इत्थे गोरखियां नाल, और गोरखियां दा सारे पहाड़ी इलाके विच बहुत तुम है उन्हां दी कि इन्हां दे सामने असीं नहीं खलो सकदे। हुण जदों पहाड़ी राजियां ने देखिया कि गोरखियां नालों भी ਇਹ ਖਾਲਸਾ ਫੌਜ ਤਕੜੀ ਹੈ, ਇਹਦਾ ਸਿੱਟਾ ਕੀ ਨਿਕਲਦਾ ਕੱਲ੍ਹ ਤੋਂ ਵਿਚਾਰ। ਅਮਰ ਸਿੰਘ ਥਾਪਾ ਗੋਰਖਾ ਰਾਜਾ ਨੇਪਾਲ ਦਾ, ਇਸਨੇ ਬਹੁਤ ਸਾਰਾ ਪਹਾੜੀ ਇਲਾਕਾ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਪਹਾੜੀ ਰਾਜੇ ਗੋਰਖਿਆਂ ਨਾਲ ਨਹੀਂ ਲੜ ਸਕਦੇ ਸਨ। ਹੁਣ ਜਦੋਂ ਸਰਕਾਰ ਖਾਲਸਾ ਦੀ ਫੌਜ ਨੇ ਗੋਰਖਿਆਂ ਨੂੰ ਬਹੁਤ ਦੋ ਕਰਾਰੀਆਂ ਹਾਰਾਂ ਦਿੱਤੀਆਂ ਅਤੇ ਸਾਰੇ ਪਹਾੜਾਂ ਵਿੱਚ ਇਹ ਗੱਲ ਫੈਲ ਗਈ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੋਰਖਿਆਂ ਨੂੰ ਹਰਾ ਦਿੱਤਾ ਹੈ ਔਰ ਉਹ ਦੌੜ ਕੇ ਆਪਣੇ ਦੇਸ਼ ਨੇਪਾਲ ਚਲੇ ਗਏ ਹਨ। ਕਾਂਗੜਾ ਸਭ ਤੋਂ ਵੱਡੀ ਸਟੇਟ ਇਸ ਇਲਾਕੇ ਵਿੱਚ ਹੈ। ਅੱਜ ਵੀ ਉਹ ਜ਼ਿਲ੍ਹਾ ਹੈ ਜਿਹਦੇ ਵਿੱਚ ਕਾਂਗੜੇ ਨਾਲੋਂ ਵੱਡੇ ਵੱਡੇ ਸ਼ਹਿਰ ਇਸ ਜ਼ਿਲ੍ਹੇ ਦੇ ਅਧੀਨ ਹਨ। ਮਹਾਰਾਜੇ ਨੇ ਕਾਂਗੜੇ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਸੀ ਕਿਉਂਕਿ ਰਾਜੇ ਸੰਸਾਰ ਚੰਦ ਨੇ ਵਾਅਦਾ ਕੀਤਾ ਸੀ ਕਿ ਕਾਂਗੜੇ ਦਾ ਕਿਲ੍ਹਾ ਤੁਹਾਡਾ ਹੋਏਗਾ ਜੇ ਤੁਸੀਂ ਮੈਨੂੰ ਗੋਰਖਿਆਂ ਤੋਂ ਬਚਾ ਲਓ ਅਤੇ ਮੈਨੂੰ ਇੱਥੋਂ ਦਾ ਰਾਜਾ ਰਹਿਣ ਦਿੱਤਾ ਜਾਵੇ, ਮੈਂ ਮਾਮਲਾ ਤਾਰਿਆ ਕਰੂੰ ਸਾਲਾਨਾ। ਪਰ ਉਸਨੇ ਫਿਰ ਜਦੋਂ ਗੋਰਖਿਆਂ ਨੂੰ ਹਰਾ ਦਿੱਤਾ ਤਾਂ ਉਸਨੇ ਕਿਲ੍ਹਾ ਦੇਣ ਤੋਂ ਨਾ ਕਰ ਦਿੱਤੀ ਸੀ। ਫਿਰ ਮਹਾਰਾਜੇ ਨੇ ਉਸਨੂੰ ਹਰਾ ਕੇ ਉਸਨੂੰ ਔਰ ਕਿਲ੍ਹੇ 'ਤੇ ਕਬਜ਼ਾ ਕਰ ਲਿਆ। 24 ਦਸੰਬਰ 1809 ਨੂੰ ਮਹਾਰਾਜੇ ਨੇ ਕਾਂਗੜੇ ਦੇ ਕਿਲ੍ਹੇ 'ਤੇ ਕਿਲ੍ਹੇ ਵਿੱਚ ਇੱਕ ਭਾਰੀ ਦਰਬਾਰ ਕੀਤਾ ਜਿਸ ਵਿੱਚ ਪਹਾੜੀ ਇਲਾਕਿਆਂ ਦੇ ਬਹੁਤੇ ਰਾਜਿਆਂ ਨੂੰ ਬੁਲਾਇਆ ਗਿਆ। ਜਿਸ ਤਰ੍ਹਾਂ ਕਾਂਗੜੇ ਦੇ ਰਾਜੇ ਨੂੰ ਵੀ, ਸੰਸਾਰ ਚੰਦ ਨੂੰ, ਚੰਬੇ ਦੇ ਰਾਜੇ ਨੂੰ, ਨੂਰਪੁਰ ਦੇ ਰਾਜੇ ਨੂੰ, ਕੋਟਲਾ ਦੇ ਰਾਜੇ, ਸ਼ਾਹਪੁਰ ਦੇ ਰਾਜੇ, ਜਸਰੋਤਾ, ਬਸੋਲੀ, ਮਾਨਕੋਟ, ਜਸਵਾਨ, ਕੈਲੂਰ, ਮੰਡੀ, ਸਕੇਤ, ਕੁੱਲੂ, ਦਤਾਰਪੁਰ ਆਦਿ, ਇਹ ਛੋਟੀਆਂ ਛੋਟੀਆਂ ਰਿਆਸਤਾਂ, ਪਹਾੜੀ ਰਿਆਸਤਾਂ ਹਨ। ਇਹਨਾਂ ਸਾਰਿਆਂ ਰਿਆਸਤਾਂ ਦੇ ਰਾਜਿਆਂ ਨੂੰ ਕਾਂਗੜੇ ਦੇ ਕਿਲ੍ਹੇ ਵਿੱਚ ਬੁਲਾਇਆ ਗਿਆ ਔਰ ਪਿਆਰ ਨਾਲ ਸਮਝਾਇਆ ਗਿਆ ਕਿ ਇਹ ਜਿਹੜਾ ਇਲਾਕਾ ਹੈ, ਅਸੀਂ ਚਾਹੁੰਦੇ ਹਾਂ ਕਿ ਇੱਥੇ ਖਾਲਸਾ ਰਾਜ ਕਾਇਮ ਕੀਤਾ ਜਾਵੇ ਔਰ ਸਾਰਿਆਂ ਨੂੰ, ਸਾਰੇ ਅਮਨ ਸ਼ਾਂਤੀ ਵਿੱਚ ਰਹਿਣ ਔਰ ਸਾਰਿਆਂ ਨੂੰ ਇਨਸਾਫ ਮਿਲੇ ਔਰ ਜਿਹੜੇ ਜਿਹੜੇ ਰਾਜੇ ਤੁਸੀਂ ਸਹਿਮਤ ਹੋ ਲਾਹੌਰ ਦਰਬਾਰ ਨਾਲ ਜੁੜਨ ਲਈ, ਉਹਨਾਂ ਨੂੰ ਖੇਲਤਾਂ ਦਿੱਤੀਆਂ ਜਾਣਗੀਆਂ ਔਰ ਉਹਨਾਂ ਨੂੰ ਤੁਸੀਂ ਰਹੋਗੇ, ਤੁਸੀਂ ਹੀ ਇਹਨਾਂ ਰਿਆਸਤਾਂ ਦੇ ਗਵਰਨਰ, ਪਰ ਤੁਹਾਨੂੰ ਲਾਹੌਰ ਦਰਬਾਰ ਦੇ ਅਧੀਨ ਹੋਣਾ ਪਵੇਗਾ। ਕਾਨੂੰਨ ਉੱਥੋਂ ਦੇ ਨਾਲ ਰਿਆਸਤ ਚਲਾਉਣੀ ਪਵੇਗੀ ਔਰ ਲਾਹੌਰ ਦਰਬਾਰ ਨੂੰ ਸਰਕਾਰੀ ਕਰ ਦੇਣਾ ਹੋਵੇਗਾ। ਇਹਨਾਂ ਸਾਰਿਆਂ ਰਾਜਿਆਂ ਨੇ ਖੁਸ਼ੀ ਖੁਸ਼ੀ ਮੰਨ ਲਿਆ ਕਿਉਂਕਿ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਲਾਹੌਰ ਦਰਬਾਰ ਨਾਲ ਟੱਕਰ ਲੈਣ ਲਈ। ਸਾਰਿਆਂ ਨੂੰ ਮਹਾਰਾਜੇ ਨੇ ਬਹੁਤ ਕੀਮਤੀ ਖਿਲਤਾਂ, ਕੀਮਤੀ ਪੋਸ਼ਾਕਾਂ ਦਿੱਤੀਆਂ ਔਰ ਉਹਨਾਂ ਨੂੰ ਹੀ ਉੱਥੋਂ ਦੇ ਰਾਈਸ ਰਹਿਣ ਦਿੱਤਾ ਜੋ ਕਿ ਹਰ ਸਾਲ ਲਾਹੌਰ ਦਰਬਾਰ ਨੂੰ ਕਰ ਦੇਣਗੇ। ਇਸ ਇਲਾਕੇ ਇਹ ਕਾਂਗੜੇ ਦਾ ਕਿਲ੍ਹਾ ਮਹਾਰਾਜ ਨੇ ਦੇਸਾ ਸਿੰਘ ਮਜੀਠੀਏ ਨੂੰ ਕਿਲ੍ਹੇਦਾਰ ਬਣਾਇਆ ਔਰ ਇਹਨਾਂ ਸਾਰੀਆਂ ਰਿਆਸਤਾਂ ਦਾ ਗਵਰਨਰ ਵੀ ਸਰਦਾਰ ਦੇਸਾ ਸਿੰਘ ਨੂੰ ਥਾਪਿਆ ਗਿਆ। ਔਰ ਇੱਕ ਹੋਰ ਜੋ ਵੱਡਾ ਜਰਨੈਲ ਸੀ ਖਾਲਸਾ ਫੌਜ ਵਿੱਚ ਸਰਦਾਰ ਪਹਾੜ ਸਿੰਘ, ਉਸਨੂੰ ਉਪ ਗਵਰਨਰ ਥਾਪਿਆ ਗਿਆ ਇਹਨਾਂ ਸਾਰੀਆਂ ਪਹਾੜੀ ਰਿਆਸਤਾਂ ਦਾ। ਇੱਥੋਂ ਚੱਲ ਕੇ ਮਹਾਰਾਜਾ ਜਵਾਲਾਮੁਖੀ ਗਏ, ਫਿਰ ਕੁੱਲੂ, ਕੁੱਲੂ ਮਨਾਲੀ ਔਰ ਮੰਡੀ ਸਕੇਤ ਗਏ। ਉਹਨਾਂ ਰਾਜਿਆਂ ਨੇ ਸੱਦਾ ਦਿੱਤਾ ਸੀ ਕਿ ਤੁਸੀਂ ਸਾਡੇ ਕੋਲ ਹੋ ਕੇ ਜਾਣਾ। ਇਹਨਾਂ ਰਾਜਿਆਂ ਕੋਲ ਗਏ, ਇਹਨਾਂ ਨੇ ਨਜ਼ਰਾਨੇ ਭੇਟਾ ਕੀਤੇ। ਮਹਾਰਾਜਾ ਕੁਛ ਚਿਰ ਇਸ ਇਲਾਕੇ ਵਿੱਚ ਰਹਿ ਕੇ ਵਾਪਸ ਅੰਮ੍ਰਿਤਸਰ ਫੌਜ ਨਾਲ ਗਿਆ। ਹਰਿਮੰਦਰ ਸਾਹਿਬ ਸਾਰੀ ਫੌਜ ਨੇ ਜਾ ਕੇ ਮੱਥਾ ਟੇਕਿਆ। ਬਹੁਤ ਵੱਡੇ ਚੜਾਵੇ ਚਾੜੇ ਗਏ ਮਹਾਰਾਜ ਜੀ ਦੇ ਚਰਨਾਂ 'ਚ ਔਰ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਲੋਕਾਂ ਨੇ ਇਸ ਵੱਡੀ ਜਿੱਤ ਦੀ ਬਹੁਤ ਖੁਸ਼ੀ ਮਨਾਈ। ਇਸ ਪਹਾੜੀ ਇਲਾਕੇ ਨੂੰ ਲਾਹੌਰ ਦਰਬਾਰ ਨਾਲ ਮਿਲਾ ਕੇ ਅੰਮ੍ਰਿਤਸਰ ਸਾਹਿਬ ਮਹਾਰਾਜਾ ਔਰ ਸਾਰੀ ਫੌਜ ਮੱਥਾ ਟੇਕਦੀ, ਚੜਾਵੇ ਚੜਾਉਂਦੇ ਔਰ ਖੁਸ਼ੀਆਂ ਮਨਾਈਆਂ ਜਾਂਦੀਆਂ। ਇੰਨੇ ਚਿਰ ਨੂੰ ਪਤਾ ਲੱਗਾ ਕਿ ਵਜ਼ੀਰਾਬਾਦ ਇੱਕ ਜਗ੍ਹਾ ਹੈ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਬਾਰਡਰ 'ਤੇ। ਇਹ ਦੁਨੀਆ ਦੇ ਉਸ ਹਿੱਸੇ ਵਿੱਚ ਇਸ ਜਗ੍ਹਾ ਦਾ ਬਹੁਤ ਨਾਂ ਅਖਬਾਰਾਂ ਟੀਵੀਆਂ 'ਤੇ ਆਉਂਦਾ ਰਹਿੰਦਾ। ਇਹ ਤਾਲਿਬਾਨ ਦਾ ਅੱਡਾ ਹੈ ਜਿਹੜੀ ਕਿ ਅਮਰੀਕਾ ਦੀ ਫੌਜ ਨਾਲ ਜਿਨ੍ਹਾਂ ਦੀ ਲੜਾਈ ਹੋ ਰਹੀ ਸੀ ਉੱਥੇ। ਇਹ ਵਜ਼ੀਰਾਬਾਦ ਦਾ ਜੋ ਇਸ ਰਿਆਸਤ ਦਾ ਰਾਈਸ ਸਰਦਾਰ ਜੋਧ ਸਿੰਘ ਸੀ ਉਹ ਪੂਰੇ ਹੋ ਗਏ ਅਤੇ ਮਹਾਰਾਜ ਜੀ ਨੇ ਉਸ ਇਲਾਕੇ ਨੂੰ ਖਾਲਸਾ ਰਾਜ ਵਿੱਚ ਮਿਲਾਉਣ ਲਈ ਚੜ੍ਹਾਈ ਕੀਤੀ ਫੌਜ ਲੈ ਕੇ। ਪਰ ਰਸਤੇ ਵਿੱਚ ਹੀ ਸਰਦਾਰ ਜੋਧ ਸਿੰਘ ਦਾ ਲੜਕਾ ਸਰਦਾਰ ਗੰਡਾ ਸਿੰਘ ਉਹ ਆਣ ਮਿਲਿਆ। ਉਸਨੇ 1 ਲੱਖ ਰੁਪਇਆ ਨਜ਼ਰਾਨੇ ਵਜੋਂ ਭੇਟਾ ਕੀਤਾ ਅਤੇ ਲਾਹੌਰ ਦਰਬਾਰ ਦਾ ਹੁਕਮ ਮੰਨਣਾ ਪ੍ਰਵਾਨ ਕੀਤਾ ਔਰ ਇਸ ਦੇ ਬਦਲੇ ਮਹਾਰਾਜੇ ਨੇ ਉਸਨੂੰ ਹੀ ਉੱਥੋਂ ਦਾ ਗਵਰਨਰ ਰਹਿਣ ਦਿੱਤਾ। ਮੁਲਤਾਨ ਰਿਆਸਤ ਪੰਗੀ ਮਿਸਲ ਕੋਲ ਸੀ ਅਤੇ ਪੰਗੀ ਮਿਸਲ ਦੀ ਰਾਜਧਾਨੀ ਸੀ। ਸਰਦਾਰ ਸਾਹਿਬ ਸਿੰਘ ਪੰਗੀ ਇੱਥੋਂ ਦੇ ਇਸ ਮਿਸਲ ਦੇ ਸਰਦਾਰ ਸਨ। ਮੁਲਤਾਨ ਜੋ ਪਾਕਿਸਤਾਨ ਵਿੱਚ ਹੈ, ਲਾਹੌਰ ਤੋਂ ਕਸੂਰ 20 ਮੀਲ ਹੈ ਇੰਨਾ ਕਿ ਮੁਲਤਾਨ ਕਾ। ਔਰ ਇਸ ਪੰਗੀ ਮਿਸਲ ਦੇ ਸਰਦਾਰ ਨੇ 2 ਵਾਰ ਕਸੂਰ ਦੇ ਗਵਰਨਰ ਨਾਲ ਮਿਲ ਕੇ, ਕਸੂਰ ਦਾ ਨਵਾਬ ਪਠਾਨ ਸੀ ਉਸ ਨਾਲ ਮਿਲ ਕੇ ਅਤੇ ਮਹਾਰਾਜੇ ਨੂੰ ਲਾਹੌਰ ਵਿੱਚੋਂ ਕੱਢਣਾ ਚਾਹਿਆ ਸੀ। ਇਸ ਲਈ ਮਹਾਰਾਜੇ ਨੇ ਹੁਣ ਗੁਜਰਾਤ 'ਤੇ ਚੜ੍ਹਾਈ ਕੀਤੀ। ਉੱਥੋਂ ਦੇ ਵੱਡੇ ਕਿਲ੍ਹੇ ਅਸਲਾਮਗੜ੍ਹ 'ਤੇ ਕਬਜ਼ਾ ਕੀਤਾ, ਫਿਰ ਜਲਾਲਪੁਰ ਕਿਲ੍ਹੇ 'ਤੇ ਕਬਜ਼ਾ ਕੀਤਾ। ਜਲਾਲਪੁਰ ਕਿਲ੍ਹੇ ਵਿੱਚ ਪੰਗੀ ਮਿਸਲ ਦੇ ਸਰਦਾਰ ਸਾਹਿਬ ਸਿੰਘ ਸਨ, ਉੱਥੋਂ ਦੌੜ ਕੇ ਮੰਗਲਾ ਕਿਲ੍ਹੇ ਵਿੱਚ ਆਣ ਵੜੇ। ਮਹਾਰਾਜੇ ਨੇ ਫਕੀਰ ਅਜ਼ੀਜ਼ੁੱਦੀਨ, ਜੋ ਕਿ ਸ਼ਾਹੀ ਹਕੀਮ ਸੀ, ਹਕੀਮੀ ਉਸਨੇ ਸਿੱਖੀ ਹੋਈ ਸੀ, ਪਰ ਬੇਹੱਦ ਸਿਆਣਾ ਆਦਮੀ ਸੀ। ਮਹਾਰਾਜੇ ਦਾ ਉਸ ਉੱਪਰ ਬਹੁਤ ਵਿਸ਼ਵਾਸ ਸੀ ਅਤੇ ਉਸਦੀ ਸਿਆਣਪ ਦੀ ਕਦਰ ਕਰਦੇ ਸੀ। ਇਸ ਲਈ ਇਹਨੂੰ ਵੀ ਵੱਡੀਆਂ ਮੁਹਿੰਮਾਂ 'ਤੇ ਭੇਜਦੇ ਰਹੇ। ਫਕੀਰ ਅਜ਼ੀਜ਼ੁੱਦੀਨ ਨੂੰ ਫੌਜ ਦੇ ਕੇ ਗੁਜਰਾਤ ਮਿਸਲ ਦੀ ਰਾਜਧਾਨੀ 'ਤੇ ਕਬਜ਼ਾ ਕਰਨ ਲਈ ਭੇਜਿਆ। ਉਸਨੇ ਰਾਜਧਾਨੀ 'ਤੇ ਕਬਜ਼ਾ ਕਰ ਲਿਆ, ਖਜ਼ਾਨੇ 'ਤੇ ਕਬਜ਼ਾ ਕਰ ਲਿਆ। ਖਜ਼ਾਨੇ ਵਿੱਚੋਂ 40 ਲੱਖ ਰੁਪਇਆ ਮਿਲਿਆ। ਮਹਾਰਾਜਾ ਰਣਜੀਤ ਸਿੰਘ ਉਦੋਂ ਜਲਾਲਪੁਰ ਕਿਲ੍ਹੇ ਵਿੱਚ ਸੀ। ਫਕੀਰ ਅਜ਼ੀਜ਼ੁੱਦੀਨ ਨੇ ਇਹ 40 ਲੱਖ ਰੁਪਇਆ ਮਹਾਰਾਜੇ ਨੂੰ ਭੇਜ ਦਿੱਤਾ। ਇਸ 'ਤੇ ਮਹਾਰਾਜਾ ਬਹੁਤ ਖੁਸ਼ ਹੋਇਆ। ਬਹੁਤ ਕੀਮਤੀ ਖਿਲਤ ਫਕੀਰ ਨੂੰ ਦਿੱਤੀ ਅਤੇ ਉਸਦੇ ਭਰਾ ਨੂੰ ਗਵਰਨਰ, ਗੁਜਰਾਤ ਦਾ ਗਵਰਨਰ ਬਣਾ ਦਿੱਤਾ ਜੀ। ਮਹਾਰਾਜਾ ਰਣਜੀਤ ਸਿੰਘ ਦੇ ਬਾਪ ਦਾ ਨਾਂ ਸਰਦਾਰ ਮਹਾਂ ਸਿੰਘ ਸੀ ਅਤੇ ਪੰਗੀ ਮਿਸਲ ਦੇ ਸਰਦਾਰ ਸਾਹਿਬ ਸਿੰਘ ਦੇ ਘਰੋਂ ਜਿਹੜੀ ਬੀਬਾ ਸੀ ਉਹ ਸਰਦਾਰ ਮਹਾਂ ਸਿੰਘ ਦੀ ਭੈਣ ਸੀ। ਸਰਦਾਰ ਮਹਾਂ ਸਿੰਘ ਨੇ ਇਹ ਰਿਸ਼ਤਾ ਕੀਤਾ ਸੀ। ਸੋ ਸਰਦਾਰ ਸਾਹਿਬ ਸਿੰਘ ਦੇ ਘਰੋਂ ਸਰਦਾਰਨੀ ਉਹ ਮਹਾਰਾਜੇ ਦੀ ਭੂਆ ਲੱਗਦੀ ਸੀ, ਸਕੀ ਭੂਆ। ਪਰ ਸਰਦਾਰ ਸਾਹਿਬ ਸਿੰਘ ਦਿਆਨਤਦਾਰ ਨਹੀਂ ਨਿਕਲਿਆ ਸੀ। ਮਹਾਂ ਸਿੰਘ ਨੇ ਰਿਸ਼ਤਾ ਵੀ ਪਹਿਲੀਆਂ ਵਿੱਚ ਇਸੇ ਲਈ ਕੀਤਾ ਸੀ ਕਿ ਇਹ ਮਿਸਲ ਸਾਡੇ ਨਾਲ ਧੋਖਾ ਨਾ ਕਰੇ, ਪਰ ਇਹ ਹਮੇਸ਼ਾ ਹੀ ਇਸ ਤਰ੍ਹਾਂ ਇਹਦੀ ਸੋਚਣੀ ਰਹੀ। ਫਿਰ ਜਦੋਂ ਇਹਨਾਂ ਕੋਲੋਂ ਸਭ ਕੁਝ ਖੁੱਸ ਗਿਆ, ਇੱਕ ਮੰਗਲਾ ਦਾ ਕਿਲ੍ਹਾ ਰਹਿ ਗਿਆ ਅਤੇ ਸਰਦਾਰ ਸਾਹਿਬ ਸਿੰਘ ਦੇ ਘਰੋਂ ਸਰਦਾਰਨੀ ਜੋ ਮਹਾਰਾਜੇ ਦੀ ਭੂਆ ਸੀ ਉਸਨੇ ਰਣਜੀਤ ਸਿੰਘ ਅੱਗੇ ਵਾਸਤਾ ਪਾਇਆ ਕਿ ਉਹਦੀ ਜਾਨ ਬਖਸ਼ੀ ਕਰੋ ਅਤੇ ਉਹ ਕਿਲ੍ਹਾ ਸਾਡੇ ਕੋਲ ਰਹਿਣ ਦਿਓ ਗੁਜ਼ਾਰੇ ਜੋਗਾ। ਮਹਾਰਾਜੇ ਨੇ ਉਹ ਗੱਲ ਮੰਨ ਲਈ, ਉਹਨਾਂ ਨੂੰ ਗੁਜ਼ਾਰੇ ਜੋਗੀ ਜਗੀਰ ਦੇ ਕੇ ਬਾਕੀ ਸਾਰਾ ਇਲਾਕਾ ਲਾਹੌਰ ਦਰਬਾਰ ਨਾਲ ਮਿਲਾ ਲਿਆ।